ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਾਹਿਗੁਰੂ ਜੀ ਗੁਜਰੀ ਮਹੱਲਾ ਤੀਜਾ। ਤਿਸ ਜਨ ਸ਼ਾਂਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ। ਤਿਸ ਜਨ ਸ਼ਾਂਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ। ਹਰ ਚੇਤ ਅਚੇਤ ਮਨਾ ਜੋ ਇੱਛੈ ਸੋ ਫਲ ਹੋਈ ਗੁਰਪ੍ਰਸਾਦੀ ਹਰ ਰਸ ਪਾਵੈ ਪੀਵਤ ਰਹੈ ਸਦਾ ਸੁਖ ਹੋਈ ਰਹਾਉ। ਸਤਿਗੁਰ ਭੇਟੇ ਤਾਂ ਪਾਰਸ ਹੋਵੈ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੀਖਿਆ ਦੇਵੈ ਸਾਚ ਬੁਝਾਏ। ਵਿਣ ਪਾਰਸੈ ਪੂਜ ਨ ਹੋਵਈ ਵਿਣ ਮਨ ਪਰਚੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ। ਨਾਨਕ ਵਿਣ ਨਦਰੀ ਕਿਛੂ ਨ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਆਪ ਵਰਤਾਏ। ਨਾਨਕ ਵਿਣ ਨਦਰੀ ਕਿਛੂ ਨ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਂ ਚਿਤ ਲਾਵੈ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੈ ਗੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਗੁਰੂ ਕੀ ਸੰਗਤ ਨੇ ਸਰਵਣ ਕੀਤੇ ਹਨ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 491 ਅੰਗ 'ਤੇ। ਤੀਸਰੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਪਾਵਨ ਗੁਰਵਾਕ ਹੈ। ਰਹਾਉ ਦੀ ਪੰਗਤੀ ਹੈ ਹਰ ਚੇਤ ਅਚੇਤ ਮਨਾ ਜੋ ਇੱਛਾ ਸੋ ਫਲ ਹੋਈ। ਹੇ ਮੇਰੇ ਅਚੇਤ ਮਨ ਤੂੰ ਹਰੀ ਨੂੰ ਚੇਤੇ ਕਰ ਵਾਹਿਗੁਰੂ ਨੂੰ ਚੇਤੇ ਕਰ ਜਿਹੜੀ ਵੀ ਇੱਛਾ ਕਰੇਗਾ ਉਹੀ ਫਲ ਮਿਲ ਜਾਏਗਾ। ਕਿਉਂਕਿ ਇਨਸਾਨ ਦੀਆਂ ਵਾਸ਼ਨਾਵਾਂ ਇਨਸਾਨ ਦੀਆਂ ਤ੍ਰਿਸ਼ਨਾ ਇਨਸਾਨ ਦੀ ਇੱਛਾ ਮੁੱਟਦੀ ਨਹੀਂ। ਕੁਛ ਨਾ ਕੁਛ ਇਸਨੂੰ ਚਾਹੀਦਾ ਰਹਿੰਦਾ ਹਰ ਵੇਲੇ। ਮਨ ਕਦੀ ਨਿਚਲਾ ਨਹੀਂ ਬਹਿੰਦਾ ਟਿਕ ਕੇ ਨਹੀਂ ਬਹਿੰਦਾ। ਇਹ ਹਮੇਸ਼ਾ ਪਦਾਰਥਾਂ ਵਾਲੇ ਪਾਸੇ ਦੌੜਦਾ ਹੈ। ਇੱਕ ਪਦਾਰਥ ਨੂੰ ਪ੍ਰਾਪਤ ਕਰ ਲੈਂਦਾ ਹੈ ਫਿਰ ਦੂਸਰੇ ਵੱਲ ਇਸ ਦੀ ਤ੍ਰਿਸ਼ਨਾ ਹੁੰਦੀ ਹੈ। ਕਦੀ ਵੀ ਇਹ ਮਨ ਰੱਜਿਆ ਨਹੀਂ। ਕੇਵਲ ਅਤੇ ਕੇਵਲ ਉਦੋਂ ਰੱਜੇਗਾ ਗੁਰਪ੍ਰਸਾਦੀ ਹਰ ਰਸ ਪਾਵੈ ਗੁਰੂ ਦੀ ਕਿਰਪਾ ਨਾਲ। ਜਦੋਂ ਇਸ ਨੂੰ ਵਾਹਿਗੁਰੂ ਦੇ ਨਾਮ ਰਸ ਦੀ ਪ੍ਰਾਪਤੀ ਹੋ ਜਾਏਗੀ ਪੀਵਤ ਰਹੇ ਸਦਾ ਸੁੱਖ ਹੋਈ ਜਦੋਂ ਇਹ ਨਾਮ ਰਸ ਨੂੰ ਪੀਂਦਾ ਰਹੇਗਾ ਫਿਰ ਸਦਾ ਸਦਾ ਆਨੰਦ, ਖੇੜਾ, ਖੁਸ਼ੀ, ਸੁੱਖ ਹੀ ਸੁੱਖ ਹੈ। ਉਸ ਤੋਂ ਬਿਨਾਂ ਇਸ ਮਨ ਨੂੰ ਕਦੀ ਚੈਨ ਨਹੀਂ ਆਉਂਦਾ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਬਦ ਦੀ ਆਰੰਭਤਾ ਕਰਦੇ ਹਨ, ਆਓ ਕੁਝ ਮਿੰਟਾਂ ਵਾਸਤੇ ਸੁਰਤੀ ਬਿਰਤੀ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ 'ਚ ਜੋੜੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ, ਨਿਮਾਣਿਆਂ ਦੇ ਬਾਣ, ਨਿਤਾਣਿਆਂ ਦੇ ਤਾਣ, ਸਤਿਗੁਰੂ ਜੀ ਗੁਜਰੀ ਰਾਗ ਵਿੱਚ ਸ਼ਬਦ ਉਚਾਰਨ ਕਰਦੇ ਹਨ। ਗੁਰੂ ਕੇ ਸਿੱਖਾਂ ਨੇ ਪੁੱਛਿਆ, ਮਹਾਰਾਜ ਸਾਡੇ ਮਨ ਨੂੰ ਸ਼ਾਂਤੀ ਕਿਵੇਂ ਆਵੇਗੀ, ਸਾਡਾ ਮਨ ਕਿਵੇਂ ਟਿਕੇਗਾ? ਹਰ ਵੇਲੇ ਸਾਡਾ ਮਨ ਪਰੇਸ਼ਾਨ ਰਹਿੰਦਾ, ਕਦੀ ਚਿੰਤਾ, ਕਦੀ ਫਿਕਰ, ਕਦੀ ਡਰ, ਕਦੀ ਮਨ ਵਿੱਚ ਕਾਮ, ਕਦੀ ਕ੍ਰੋਧ, ਇਸ ਤਰ੍ਹਾਂ ਸਾਡਾ ਮਨ ਅਸ਼ਾਂਤ ਰਹਿੰਦਾ ਹੈ। ਅਤੇ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਦੱਸੋ ਵੀ ਮਨ ਕਿਸ ਦਾ ਕਿਵੇਂ ਸ਼ਾਂਤ ਹੁੰਦਾ ਹੈ। ਤਾਂ ਮਹਾਰਾਜ ਸ਼ਬਦ ਉਚਾਰਨ ਕਰ ਰਹੇ ਨੇ, ਤਿਸ ਜਨ ਸ਼ਾਂਤ ਸਦਾ ਮਤ ਨਿਹਚਲ, ਜਿਸ ਕਾ ਅਭਿਮਾਨ ਗਵਾਏ। ਮਹਾਰਾਜ ਕਹਿੰਦੇ ਉਸ ਬੰਦੇ ਦੇ, ਉਸ ਸੰਤ ਭਗਤ ਗੁਰਮੁਖ ਦੇ ਮਨ ਨੂੰ ਸ਼ਾਂਤੀ ਆ ਸਕਦੀ ਹੈ, ਆਉਂਦੀ ਹੈ, ਸਦਾ ਹੀ ਉਹਦੀ ਮਤ ਟਿੱਕੀ ਰਹਿੰਦੀ, ਸਦਾ ਮਤ ਨਿਹਚਲ, ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਉਹਦੀ ਮਤ, ਉਹਦੀ ਬੁੱਧੀ ਟਿਕ ਜਾਂਦੀ ਹੈ, ਉਹਦਾ ਉਹਦੇ ਵਿਚਾਰ ਸਾਡੇ ਤਰ੍ਹਾਂ ਰੋਜ਼ ਬਦਲਦੇ ਨਹੀਂ। ਸਾਡੇ ਤਾਂ ਸਾਧ ਸੰਗਤ ਜੀ ਸਵੇਰੇ ਖਿਆਲ ਕੁਝ ਹੋਰ ਹੁੰਦੇ ਨੇ, ਦੁਪਹਿਰ ਵੇਲੇ ਸਾਡੇ ਖਿਆਲ ਹੋਰ ਬਦਲ ਜਾਂਦੇ ਨੇ, ਸ਼ਾਮ ਨੂੰ ਫਿਰ ਸਾਡਾ ਮਨ ਕਿਤੇ ਹੋਰ ਚਲਾ ਜਾਂਦਾ। ਕਦੀ ਵੀ ਸਾਡਾ ਮਨ ਨਿਚਲਾ ਹੋ ਕੇ ਟਿਕ ਕੇ ਬੈਠਾ ਨਹੀਂ, ਪਰ ਉਹਨਾਂ ਮਹਾਂਪੁਰਸ਼ਾਂ ਦੇ ਮਨ ਨੂੰ ਸ਼ਾਂਤੀ ਹੁੰਦੀ ਹੈ, ਉਹਨਾਂ ਦਾ ਮਨ ਟਿਕਿਆ ਹੁੰਦਾ ਹੈ। ਜਿਸ ਕਾ ਅਭਿਮਾਨ ਗਵਾਏ, ਵਾਹਿਗੁਰੂ ਜਿਸ ਬੰਦੇ ਦਾ ਹੰਕਾਰ ਦੂਰ ਕਰ ਦਿੰਦਾ ਹੈ। ਇਹ ਸਾਡਾ ਹੰਕਾਰ, ਸਾਡੀ ਹਉਮੈ ਹੀ ਸਾਨੂੰ ਭਟਕਾ ਰਹੀ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ। ਆਹ ਦੁਨੀਆ 'ਤੇ ਜਿੰਨੇ ਵੀ ਕੰਮ ਹੋ ਰਹੇ ਨੇ, ਮੈਂ ਕਰ ਰਿਹਾ, ਮੈਂ ਆਉਣਾ ਵੀ ਜਾਣਾ ਵੀ, ਮੈਂ ਆਇਆ ਮੈਂ ਗਿਆ, ਨਾਲ ਹੀ ਮੈਂ ਰਹਿਣੀ ਹੈ। ਪੰਜਾਬੀ ਦੀ ਕਹਾਵਤ ਹੈ ਵੀ ਮੈਂ ਤੋਂ ਬਿਨਾਂ ਗੱਲ ਨਹੀਂ ਹੁੰਦੀ, ਕੋਈ ਗੱਲ ਹੋਵੇ ਉਹਦੇ 'ਚ ਮੈਂ ਵਰਤਣੀ ਪੈਂਦੀ ਹੈ। ਮੈਂ ਬੋਲਿਆ, ਮੈਂ ਸੁਣਿਆ, ਮੈਂ ਦੇਖਿਆ, ਮੈਂ ਖਾਧਾ, ਮੈਂ ਪੀਤਾ, ਮੈਂ ਲਿਆ, ਮੈਂ ਦਿਆ, ਇਸ ਤਰ੍ਹਾਂ ਵਿੱਚ ਮਹਾਰਾਜ ਕਹਿੰਦੇ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਲੈਣ ਦੇਣ ਵੀ ਹਉਮੈ ਵਿੱਚ ਹੀ ਹੋ ਰਿਹਾ ਹੈ। ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਖੱਟੀ ਕਮਾਈ ਕੀਤੀ, ਚਾਰ ਪੈਸੇ ਕਮਾ ਕੇ ਘਰ ਲਿਆਂਦੇ, ਮੈਂ ਕਮਾਈ ਕੀਤੀ ਹੈ, ਮੈਂ ਕਮਾਈ ਕਰ ਰਿਹਾ ਹਾਂ, ਮੈਂ ਕਮਾਈ ਕਰਾਂਗਾ, ਇਹਦੇ ਵਿੱਚ ਵੀ ਮੈਂ ਰਹਿੰਦੀ ਹੈ। ਖੱਟੀ ਕਮਾਈ ਕੀਤੀ ਹੋਈ ਰੁੜ ਗਈ, ਚਲੀ ਗਈ, ਉਹ ਵੀ ਮੈਂ ਨਾਲ ਹੈ, ਮੇਰਾ ਪੈਸਾ ਚਲਾ ਗਿਆ, ਮੇਰੇ ਕੰਮ 'ਚ ਘਾਟਾ ਪੈ ਗਿਆ, ਮੇਰਾ ਨੁਕਸਾਨ ਹੋ ਗਿਆ, ਉੱਥੇ ਵੀ ਮੈਂ ਮੇਰੀ ਰਹਿਣੀ ਹੈ। ਸੋ ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਹਰ ਕੰਮ ਵਿੱਚ ਹੰਕਾਰ ਹੈ, ਸ਼ਾਂਤੀ ਕਿੱਥੋਂ ਆਵੇਗੀ? ਜਿਹਦੇ 'ਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹਦੇ ਅੰਦਰੋਂ ਹਉਮੈ ਚੱਕ ਦਿੰਦਾ, ਹੰਕਾਰ ਚੱਕ ਦਿੰਦਾ। ਪਰ ਇਹ ਸਾਧ ਸੰਗਤ ਜੀ ਇੰਨਾ ਸੌਖਾ ਕੰਮ ਨਹੀਂ। ਅਸੀਂ ਲੋਕ ਕਹਿ ਦਿੰਦੇ ਹਾਂ ਵੀ, ਪਰ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਇਹੀ ਕਰਾਮਾਤ ਹੈ ਜਿਹੜੀ ਵਾਹਿਗੁਰੂ ਵਰਤਾਵੇ। ਕਈ ਲੋਕ ਕਹਿੰਦੇ ਕਰਾਮਾਤ ਨਹੀਂ ਹੁੰਦੀ, ਸਾਧ ਸੰਗਤ ਜੀ ਗੁਰੂ ਦੇ ਘਰ ਗੁਰੂ ਦੀ ਬਖਸ਼ਿਸ਼ ਹੀ ਕਰਾਮਾਤ ਹੈ, ਜਦੋਂ ਗੁਰੂ ਕਿਰਪਾ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ ਨਾ, ਟੁੱਟ ਕੇ ਸਿੱਖ ਦੇ ਵਿੱਚੋਂ ਮੈਂ ਮੇਰੀ ਨੂੰ ਕੱਢ ਦਿੰਦਾ, ਹਉਮੈ ਨੂੰ ਕੱਢ ਦਿੰਦਾ, ਉਦੋਂ ਅਸਲ ਕਰਾਮਾਤ ਪ੍ਰਤੱਖ ਵਰਤਦੀ ਹੈ। ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਫਿਰ ਮਹਾਰਾਜ ਰਾਕਸ਼ਾਂ ਨੂੰ ਵੀ ਦੇਵਤੇ ਬਣਾ ਦਿੰਦਾ, ਮਨੁੱਖਾਂ ਨੂੰ ਵੀ ਦੇਵਤੇ ਬਣਾ ਦਿੰਦਾ, ਪਰਮੇਸ਼ਰ ਦਾ ਹੀ ਰੂਪ ਕਰ ਦਿੰਦਾ। ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਆਤਮਾ ਪਰਮਾਤਮਾ 'ਚ ਜਾ ਲੀਨ ਹੋਈ, ਦਵੈਤ ਭਾਵ ਮਿਟ ਗਿਆ, ਅਕਾਲ ਪੁਰਖ ਦਾ ਰੂਪ ਬਣ ਗਏ, ਪਰਮੇਸ਼ਰ ਹੀ ਬਣ ਗਏ। ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਿੰਘਾਂ ਨੇ ਪੁੱਛਿਆ, ਮਹਾਰਾਜ ਆਪ ਜੀ ਦੀ ਨਿਗਾਹ ਵਿੱਚ ਸਿੱਖ ਪਦ ਦੇ ਕੀ ਅਰਥ ਹਨ? ਮਹਾਰਾਜ ਕਹਿੰਦੇ, ਸਿੱਖ ਹੈ ਪਦ ਦੋਹਨ ਉੱਤੇ ਗੌਰੋ, ਆਤਮ ਕੀ ਪ੍ਰਾਪਤੀ ਵਿਚਾਰੋ। ਕਿ ਜਿਹੜਾ ਆਤਮ ਗਿਆਨੀ ਹੈ ਪਰਮੇਸ਼ਰ ਦਾ ਹੀ ਰੂਪ ਹੈ, ਉਹ ਗੁਰੂ ਨਾਲੋਂ ਵੀ ਵੱਡਾ, ਪਰਮੇਸ਼ਰ ਨਾਲੋਂ ਵੀ ਵੱਡਾ ਹੈ। ਇੱਦਾਂ ਕਿਵੇਂ ਹੋ ਸਕਦਾ? ਸਿੱਖ ਗੁਰੂ ਨਾਲੋਂ ਵੀ ਵੱਡਾ ਹੋ ਗਿਆ? ਕਹਿੰਦੇ, ਸਿੱਖ ਪਰਮਾਤਮਾ ਨਾਲੋਂ ਵੀ ਵੱਡਾ ਹੋ ਗਿਆ। ਮਹਾਰਾਜ ਕਹਿੰਦੇ, ਹਾਂ ਭਾਈ ਹੋ ਗਿਆ। ਜਦੋਂ ਸਰੀਰ ਨੂੰ ਛੱਡ ਦਿੱਤਾ, ਆਪਣੀ ਮੈਂ ਨੂੰ ਛੱਡ ਦਿੱਤਾ, ਆਪਣੀ ਹੰਗਤਾ ਨੂੰ ਛੱਡ ਦਿੱਤਾ, ਉਹ ਬੂੰਦ ਸਾਗਰ ਵਿੱਚ ਰਲ ਗਈ, ਸਾਗਰ ਹੀ ਬਣ ਗਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇੰਨੀ ਉੱਚੀ ਪਦਵੀ ਹੋ ਗਈ ਵੀ ਗੁਰੂ ਨੂੰ ਸਿੱਖ ਦੇ ਅੱਗੇ ਮੱਥਾ ਟੇਕਣਾ ਪਿਆ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਧਨ ਕਮਾਈ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣ ਗਏ, ਅਤੇ ਸਾਰੀ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਦੇਵ ਜੀ ਉੱਠ ਕੇ ਭਾਈ ਲਹਿਣੇ ਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ। ਲਹਿਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਪਰ ਪਹਿਲਾਂ ਲਹਿਣੇ ਦਾ ਅਭਿਮਾਨ ਮਿਟਿਆ, ਹੰਕਾਰ ਮਿਟਿਆ, ਉਹਦੀ ਆਪਣੀ ਹਸਤੀ ਮਿਟ ਗਈ, ਲਹਿਣਾ ਮਿਟ ਕੇ ਗੁਰੂ ਅੰਗਦ ਸਾਹਿਬ ਬਣ ਗਿਆ। ਅਭਿਮਾਨ ਮਿਟੇਗਾ ਤਾਂ ਹੀ ਸਾਧ ਸੰਗਤ ਜੀ ਗੱਲ ਬਣਨੀ ਹੈ। ਸੋ ਅਸੀਂ ਲੋਕ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਸਾਰੀ ਜ਼ਿੰਦਗੀ ਲੰਘਾ ਦਿੰਦੇ ਹਾਂ। ਸਾਡੇ ਅੰਦਰੋਂ ਇਸੇ ਕਰਕੇ ਵਿਕਾਰ ਵੀ ਨਹੀਂ ਨਿਕਲਦੇ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਮਨ ਦੁਖੀ ਰਹਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ, ਤਿਸ ਜਨ ਸ਼ਾਂਤ ਸਦਾ ਮਤ ਨੇਚਲ। ਉਸ ਬੰਦੇ ਦੀ ਮਤ ਸ਼ਾਂਤ ਹੈ, ਮਨ ਸ਼ਾਂਤ ਹੈ, ਬੁੱਧੀ ਬਿਰਤੀ ਟਿਕੀ ਹੋਈ ਹੈ, ਜਿਸ ਦਾ ਅਭਿਮਾਨ ਗਵਾਏ, ਜਿਸ ਦਾ ਹੰਕਾਰ ਵਾਹਿਗੁਰੂ ਨੇ ਦੂਰ ਕਰ ਦਿੱਤਾ ਹੈ, ਉਹਦੇ ਅੰਦਰ ਪੂਰਨ ਸ਼ਾਂਤੀ ਹੈ। ਸੋ ਜਨ ਨਿਰਮਲ ਜੇ ਗੁਰਮੁਖ ਬੂਝੈ, ਹਰ ਚਰਣੀ ਚਿੱਤ ਲਾਏ। ਉਹ ਜਨ, ਉਹ ਭਗਤ ਨਿਰਮਲ ਹੈ, ਉਹਦੇ ਅੰਦਰੋਂ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਬਾਹਰੋਂ ਤਾਂ ਰੋਜ਼ ਸਾਬਣ ਨਾਲ ਸਰੀਰ ਧੋ ਲਈਦਾ, ਰੋਜ਼ ਇਸ਼ਨਾਨ ਕਰੀਦਾ, ਪਰ ਅੰਦਰ ਮਨ ਨੂੰ ਧੋਣ ਵਾਲੀ ਸਾਬਣ ਸਾਨੂੰ ਲੱਭਦੀ ਨਹੀਂ। ਅੰਦਰ ਮੈਲਾ ਹੀ ਮੈਲਾ, ਫੁਰਨੇ ਕਫੁਰਨੇ, ਸੰਕਲਪ ਵਿਕਲਪ, ਚਲਾਕੀਆਂ ਚਤੁਰਾਈਆਂ, ਹੁਸ਼ਿਆਰੀਆਂ ਸਾਡੇ ਮਨ 'ਚ ਬੈਠੀਆਂ ਹੋਈਆਂ। ਕਦੀ ਇਕੱਲੇ ਬਹਿ ਕੇ ਆਪਣੇ ਮਨ 'ਚ ਝਾਤੀ ਮਾਰੀ ਦੀ ਹੈ ਨਾ, ਅਤੇ ਬੜਾ ਹੀ ਕੂੜ ਕਬਾੜ ਸਾਡੇ ਅੰਦਰ ਹੈ, ਸਾਰੇ ਹੀ ਵਿਕਾਰ, ਸਾਰੀਆਂ ਹੀ ਬੁਰਾਈਆਂ ਸਾਡੇ ਵਿੱਚ ਹਨ, ਸਾਰੇ ਔਗਣ ਸਾਡੇ ਵਿੱਚ ਹਨ। ਸੋ ਉਹ ਨਿਰਮਲ ਕਿਵੇਂ ਹੋ ਸਕਦੇ? ਮਹਾਰਾਜ ਕਹਿੰਦੇ, ਸੋ ਜਨ ਨਿਰਮਲ, ਉਹ ਗੁਰਮੁਖ ਜਨ ਨਿਰਮਲ ਹਨ, ਜੇ ਗੁਰਮੁਖ ਬੂਝੈ, ਜੇ ਗੁਰੂ ਸਾਹਿਬ ਜੀ ਦੀ ਮਤ ਨੂੰ, ਗੁਰੂ ਸਾਹਿਬ ਦੀ ਸਿੱਖਿਆ ਨੂੰ ਗੁਰਮੁਖ ਬਣ ਕੇ ਬੁੱਝ ਲੈਂਦੇ ਹਨ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੁਆਰਾ, ਗੁਰੂ ਸਾਹਿਬ ਦੀ ਕਿਰਪਾ ਰਾਹੀਂ ਅਕਾਲ ਪੁਰਖ ਦੇ ਸਰੂਪ ਦੀ ਸੂਝ ਬੂਝ ਹੋ ਜਾਂਦੀ ਹੈ। ਹਰ ਚਰਣੀ ਚਿੱਤ ਲਾਏ, ਉਹ ਵਾਹਿਗੁਰੂ ਦੇ, ਪਰਮੇਸ਼ਰ ਦੇ, ਹਰੀ ਦੇ ਚਰਨਾਂ 'ਚ ਚਿੱਤ ਲਾ ਲੈਂਦੇ ਹਾਂ। ਸਾਡਾ ਚਿੱਤ ਜਿੰਨਾ ਚਿਰ ਮਹਾਰਾਜ ਦੇ ਚਰਨਾਂ 'ਚ ਨਹੀਂ ਲੱਗਣਾ, ਅਜੇ ਤਾਂ ਨਹੀਂ ਲੱਗਾ ਸਾਧ ਸੰਗਤ ਜੀ, ਜਦੋਂ ਲੱਗੇਗਾ ਨਾ ਚਿੱਤ, ਉਦੋਂ ਫਿਰ ਸੰਸਾਰ ਦਿਸਣਾ ਹਟ ਜਾਏਗਾ। ਆਖੋ ਸ੍ਰੀ ਵਾਹਿਗੁਰੂ। ਸੰਸਾਰ ਨਹੀਂ ਦਿਸੇਗਾ, ਨਿਰੰਕਾਰ ਦਿਸੇਗਾ। ਅੱਜ ਸਾਨੂੰ ਦਿਸਦਾ ਇਹ ਚੰਗਾ, ਇਹ ਮਾੜਾ, ਇਹ ਵਧੀਆ, ਇਹ ਘਟੀਆ, ਇਹ ਆਪਣਾ, ਇਹ ਬੇਗਾਨਾ, ਇਹ ਹਿੰਦੂ ਹੈ, ਮੁਸਲਮਾਨ ਹੈ। ਇਸ ਤਰ੍ਹਾਂ ਸਾਨੂੰ ਦੁਆਇਤ ਦ੍ਰਿਸ਼ਟੀ ਕਰਕੇ ਚੰਗਾ ਮਾੜਾ ਦਿਸਦਾ ਹੈ। ਜਦੋਂ ਨਿਰੰਕਾਰ ਦਿਸੇਗਾ ਉਦੋਂ ਆਕਾਰ ਨਹੀਂ ਦਿਸੇਗਾ। ਆਖੋ ਸ੍ਰੀ ਵਾਹਿਗੁਰੂ। ਦੋ ਹੀ ਚੀਜ਼ਾਂ ਹਨ, ਇੱਕ ਆਕਾਰ, ਇੱਕ ਨਿਰੰਕਾਰ। ਆਕਾਰ ਉਹ ਹੁੰਦਾ ਜਿਹੜਾ ਅੱਖਾਂ ਨਾਲ ਦਿਸਦਾ ਹੋਵੇ, ਹੱਥਾਂ ਨਾਲ ਪਕੜਿਆ ਜਾ ਸਕਦਾ ਹੋਵੇ, ਚਮੜੀ ਨਾਲ ਛੂਹਿਆ ਜਾ ਸਕਦਾ ਹੋਵੇ, ਕੰਨਾਂ ਨਾਲ ਸੁਣਿਆ ਜਾ ਸਕਦਾ ਹੋਵੇ, ਜਿਹੜਾ ਜੀਭ ਨਾਲ ਚੱਖਿਆ ਜਾ ਸਕਦਾ ਹੋਵੇ, ਉਹ ਆਕਾਰ ਵਾਲੀ ਵਸਤੂ ਹੁੰਦੀ ਹੈ। ਜਿਹੜੀ ਅਨੁਭਵ ਦੇ ਵਿੱਚ ਹੀ ਆਵੇ, ਹੋਰ ਕਿਸੇ ਇੰਦਰੇ ਦੁਆਰਾ ਗ੍ਰਹਿਣ ਨਾ ਹੋਵੇ, ਉਹਨੂੰ ਨਿਰੰਕਾਰ ਕਹਿੰਦੇ ਹਨ। ਉਹ ਨਿਰੰਕਾਰ ਵਾਹਿਗੁਰੂ ਹੀ ਦਿਸੇਗਾ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਆਹ ਸੰਸਾਰ ਨਹੀਂ ਦਿਸੇਗਾ ਫਿਰ। ਫਿਰ ਆਪਣਾ ਬੇਗਾਨਾ, ਵਧੀਆ ਘਟੀਆ, ਚੰਗਾ ਮਾੜਾ, ਇਹ ਨਹੀਂ ਪ੍ਰਤੀਤ ਹੋਵੇਗਾ। ਮਹਾਰਾਜ ਕਹਿੰਦੇ ਫਿਰ ਹਰ ਚਰਣੀ ਚਿੱਤ ਲਾਏ। ਹਰੀ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਚਿੱਤ ਲੱਗ ਜਾਂਦਾ ਹੈ। ਐਸੇ ਜਨ ਵਾਹਿਗੁਰੂ ਦਾ ਰੂਪ ਹੁੰਦੇ ਹਨ। ਹਰ ਚੇਤ ਅਚੇਤ ਮਨਾ, ਜੋ ਇੱਛਾ ਸੋ ਫਲ ਹੋਈ। ਹੇ ਮੇਰੇ ਮਨ, ਅਚੇਤ ਮਨ, ਤੂੰ ਚੇਤੇ ਕਰ ਵਾਹਿਗੁਰੂ, 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 ਵਾਹਿਗੁਰੂ। ਜਦੋਂ ਤੂੰ ਵਾਹਿਗੁਰੂ ਨੂੰ ਚੇਤੇ ਕਰੇਗਾ, ਜਿਹੜੀ ਵੀ ਤੂੰ ਇੱਛਾ ਕਰੇਗਾ, ਉਹ ਹੀ ਫਲ ਪ੍ਰਾਪਤ ਹੋ ਜਾਵੇਗਾ। ਸਾਧ ਸੰਗਤ ਜੀ, ਜੋ ਜੋ ਚਿੱਤ ਮੈਂ ਸਾਧ ਜਨ ਸੋ ਲੇਤਾ ਮਾਣ। ਸਾਧੂ ਜਨ ਜਿਹੜੀ ਜਿਹੜੀ ਵੀ ਚਿਤਵਨਾ ਕਰਦੇ ਨਾ, ਜਿਹੜਾ ਜਿਹੜਾ ਫੁਰਨਾ ਕਰਦੇ, ਮਹਾਰਾਜ ਉਸੇ ਵੇਲੇ ਮੰਨ ਲੈਂਦਾ, ਮੇਰੇ ਬੱਚੇ ਨੇ, ਮੇਰੇ ਭਗਤ ਨੇ, ਇਹਨਾਂ ਨੂੰ ਆਹ ਚੀਜ਼ ਚਾਹੀਦੀ ਹੈ, ਨਾ ਲਓ ਦਿਓ ਇਹਨਾਂ ਨੂੰ। ਚਿਤਵਨਾ ਹੀ ਕੀਤੀ ਸੀ ਭਾਈ ਗੋਪਾਲੇ ਨੇ ਵੀ, ਜੇ ਮਹਾਰਾਜ ਸਾਹਿਬ ਜੀ ਮੇਰੇ 'ਤੇ ਖੁਸ਼ ਹੋਏ ਤਾਂ ਮੈਂ ਘੋੜਾ ਮੰਗਾਂਗਾ। ਸਤਿਗੁਰੂ ਤਾਂ ਗੁਰਤਾ ਗੱਦੀ ਦੇਣ ਨੂੰ ਤਿਆਰ ਸੀ, ਪਰ ਸਿੱਖ ਦਾ ਜਿੰਨਾ ਕੁ ਫੁਰਨਾ ਸੀ, ਮਹਾਰਾਜ ਜਾਣ ਗਏ, ਭਾਈ ਗੋਪਾਲਾ ਜੀ ਨੂੰ ਘੋੜਾ ਬਖਸ਼ ਦਿੱਤਾ ਉਸੇ ਵੇਲੇ ਹੀ। ਇਸ ਤਰ੍ਹਾਂ ਦੀਆਂ ਸੈਂਕੜੇ ਹਜ਼ਾਰਾਂ ਮਿਸਾਲਾਂ ਗੁਰੂ ਇਤਿਹਾਸ ਵਿੱਚ ਹਨ। ਅਤੇ ਸਾਧ ਸੰਗਤ ਜੀ, ਇਹ ਤਾਂ ਸਾਡੇ ਸਾਰਿਆਂ ਦੇ ਹੱਥਾਂ 'ਤੇ ਜਮਾਈ ਹੋਈ ਸਰੋਂ ਹੈ। ਆਪਾਂ ਵੀ ਤਾਂ ਕਿੰਨੀ ਵਾਰੀ ਮਹਾਰਾਜ ਤੋਂ ਬੜਾ ਹੀ ਕੁਝ ਮੰਗਿਆ, ਬੜਾ ਕੁਝ ਦਿੱਤਾ ਬਾਬੇ ਨੇ ਅੱਜ ਤਾਈਂ, ਕਿਸੇ ਚੀਜ਼ ਦੀ ਕਮੀ ਛੱਡੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਸਾਰੇ ਫਲ ਦੇਣ ਵਾਲੇ ਨੇ। ਹਰ ਚੇਤ ਅਚੇਤ ਮਨਾ, ਹੇ ਮੇਰੇ ਅਚੇਤ ਮਨ, ਤੂੰ ਚੇਤੇ ਕਰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜੋ ਤੂੰ ਇੱਛੇਗਾ ਉਹੀ ਫਲ ਪ੍ਰਾਪਤ ਹੋਵੇਗਾ। ਗੁਰਪ੍ਰਸਾਦੀ ਹਰ ਰਸ ਪਾਵਹਿ, ਪੀਵਤ ਰਹਿ ਸਦਾ ਸੁਖ ਹੋਈ। ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਜੇ ਹਰੀ ਦੇ ਨਾਮ ਦਾ ਰਸ ਪ੍ਰਾਪਤ ਕਰ ਲਏਗਾ, ਪੀਂਦਾ ਰਹੇਗਾ ਮਨਾ, ਸਦਾ ਹੀ ਸੁੱਖ ਹੋਵੇਗਾ, ਸਦਾ ਹੀ ਆਨੰਦ ਹੋਵੇਗਾ। ਇਹ ਜਿਹੜੇ ਸੰਸਾਰ ਦੇ ਰਸ ਹਨ, ਕੁਝ ਸਮੇਂ ਬਾਅਦ ਫਿੱਕੇ ਹੋ ਜਾਂਦੇ ਹਨ। ਲਗਾਤਾਰ ਕੋਈ ਵੀ ਚੀਜ਼ ਖਾਓ ਨਾ ਤੁਸੀਂ, ਇੱਕ ਦਿਨ ਵਧੀਆ ਲੱਗਦੀ, ਦੋ ਦਿਨ ਵਧੀਆ, ਰੋਜ਼ ਨਹੀਂ ਖਾਧੀ ਜਾਂਦੀ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਮਿੱਠਾ ਕਰਕੇ ਖਾਈਦਾ। ਰਾਤ ਨੂੰ ਮਿੱਠਾ ਖਾ ਕੇ ਸੌਂ ਜਾਓ, ਸਵੇਰੇ ਤੁਹਾਡਾ ਮੂੰਹ ਜ਼ਹਿਰ ਵਰਗਾ ਕੌੜਾ ਹੋਏਗਾ। ਡਬਲ ਦਾਤਨ ਕਰਨੀ ਪਵੇਗੀ, ਦੋ ਵਾਰੀ ਬੁਰਸ਼ ਕਰਨਾ ਪਏਗਾ, ਇੰਨਾ ਮੂੰਹ ਕੌੜਾ ਹੁੰਦਾ। ਮਹਾਰਾਜ ਕਹਿੰਦੇ ਜਿੰਨੇ ਵੀ ਰਸ ਨੇ ਨਾ, ਫਿੱਕੇ ਹੋ ਜਾਂਦੇ ਹਨ, ਪਰ ਵਾਹਿਗੁਰੂ ਦੇ ਨਾਮ ਦਾ ਰਸ ਸਦਾ ਹੀ ਮਿੱਠਾ, ਆਨੰਦਦਾਇਕ, ਸੁੱਖ ਦੇਣ ਵਾਲਾ ਹੈ। ਰਹਾਉ, ਵਿਸਰਾਮ ਦੇ ਕੇ ਮਹਾਰਾਜ ਸਾਹਿਬ ਜੀ ਕਹਿੰਦੇ, ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਬੰਦੇ ਨੂੰ ਸਤਿਗੁਰੂ ਜੀ ਮਿਲਦੇ ਹਨ, ਪਾਰਸ ਕਲਾ ਵਰਤਦੀ ਹੈ। ਜਿਵੇਂ ਪਾਰਸ ਇੱਕ ਐਸੀ ਵੱਟੀ ਹੈ ਜਿਹੜੀ ਲੋਹੇ ਨੂੰ, ਤਾਂਬੇ ਨੂੰ, ਕਿਸੇ ਵੀ ਧਾਤ ਨੂੰ ਛੁਆ ਦਿਓ, ਸੋਨਾ ਕਰ ਦਿੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਪਾਰਸ ਦੇ ਬਾਰੇ ਸੁਣੀਦਾ ਹੈ, ਦੇਖਣ ਨੂੰ ਨਹੀਂ ਮਿਲਦਾ। ਜੇ ਸਾਡੇ ਵਰਗਿਆਂ ਨੂੰ ਪਾਰਸ ਮਿਲ ਜਾਵੇ, ਫਿਰ ਅਸੀਂ ਕੰਮ ਕਾਰ ਛੱਡ ਕੇ ਸੋਨਾ ਹੀ ਬਣਾਇਆ ਕਰੀਏ। ਇਸ ਕਰਕੇ ਰੱਬ ਉੱਥੇ ਹੀ ਰੱਖਦਾ ਹੈ ਜਿੱਥੇ ਬੰਦੇ ਦੀ ਔਕਾਤ ਹੁੰਦੀ। ਸਾਨੂੰ ਮਹਾਰਾਜ ਉਹ ਚੀਜ਼ਾਂ ਸਾਡੇ ਤੋਂ ਲੁਕਾ ਕੇ ਰੱਖੀਆਂ ਹੋਈਆਂ, ਪਰ ਹੁੰਦੀਆਂ ਜ਼ਰੂਰ ਨੇ। ਬਹੁਤ ਸਾਰੀਆਂ ਐਗਜ਼ੈਂਪਲਾਂ ਮਿਲਦੀਆਂ ਨੇ। ਪਾਰਸ ਇੱਕ ਐਸੀ ਵੱਟੀ ਹੈ ਕਿ ਉਹ ਲੋਹੇ ਨੂੰ, ਤਾਂਬੇ ਨੂੰ, ਜਿਸਤ ਨੂੰ, ਕਲੀ ਨੂੰ, ਕਿਸੇ ਧਾਤੂ ਨੂੰ, ਅੱਠਾਂ ਧਾਤਾਂ 'ਚੋਂ ਕਿਸੇ ਨੂੰ ਵੀ ਛੁਆ ਦਿਓ, ਸੋਨਾ ਕਰ ਦਿੰਦੀ। ਕਹਿੰਦੇ ਸਤਿਗੁਰੂ ਵੀ ਪਾਰਸ ਹਨ, ਸਤਿਗੁਰੂ ਵੱਡੇ ਪਾਰਸ ਹਨ। ਸ੍ਰੀ ਅਨੰਦਪੁਰ ਸਾਹਿਬ, ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ, 10 ਲੱਖ ਵੈਰੀ ਨੇ ਘੇਰਾ ਪਾਇਆ ਸੀ, ਬਾਹਰੋਂ ਆਉਣ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ, ਅੰਦਰ ਜਿਹੜਾ ਰਾਸ਼ਨ ਪਾਣੀ ਸਿੰਘਾਂ ਨੇ ਪਹਿਲਾਂ ਇਕੱਠਾ ਕਰ ਲਿਆ ਸੀ ਗੁਰੂ ਸਾਹਿਬ ਜੀ ਦੇ ਹੁਕਮ ਨਾਲ, ਉਹਦੇ ਨਾਲ ਗੁਜ਼ਾਰਾ ਚੱਲ ਰਿਹਾ ਸੀ। ਕੜਾਕਾ ਬੜਾ ਸੀਗਾ, ਕੜਾਕੇ ਕਰਕੇ ਕਈ ਵਾਰੀ ਪਹਿਲਾਂ ਤਾਂ ਕਹਿੰਦੇ ਰੋਜ਼ ਇੱਕ ਟਾਈਮ ਲੰਗਰ ਮਿਲਦਾ ਸੀ, ਫਿਰ ਵਿੱਚੋਂ ਇੱਕ ਦਿਨ ਦਾ ਨਾਗਾ ਪੈਣ ਲੱਗ ਪਿਆ, ਫਿਰ ਉਹ ਵੀ ਬੰਦ ਹੋ ਗਿਆ। ਦਰਖਤਾਂ ਦੇ ਪੱਤੇ ਖਾ ਕੇ ਖਾਲਸੇ ਨੂੰ ਗੁਜ਼ਾਰਾ ਕਰਨਾ ਪਿਆ। ਰਾਤ ਬਰਾਤੇ ਭਾਈ ਉਦੇ ਸਿੰਘ ਜੀ ਜਰਨਲ ਸਿੰਘਾਂ ਦੀ ਫੌਜ ਲੈ ਕੇ ਦੁਸ਼ਮਣ ਦੇ ਦਲਾਂ 'ਤੇ ਹੱਲਾ ਕਰਕੇ ਜਗੀਰਾ ਲੁੱਟ ਕੇ ਲਿਆਉਂਦੇ ਸਨ। 2-4 ਦਿਨ ਪ੍ਰਸ਼ਾਦਾ ਮਾੜਾ ਮੋਟਾ ਰੁੱਖਾ ਮਿੱਸਾ ਮਿਲਦਾ ਸੀ, ਫਿਰ ਕੜਾਕਾ ਹੋ ਜਾਂਦਾ ਸੀ। ਉਸ ਸਮੇਂ ਵਿੱਚ ਇੱਕ ਗੁਰੂ ਕਾ ਸਿੱਖ ਪ੍ਰੇਮੀ ਬਾਹਰੋਂ ਉਹਨੂੰ ਕਿਤੋਂ ਪਾਰਸ ਮਿਲ ਗਿਆ, ਅਤੇ ਪਾਰਸ ਲੈ ਕੇ ਨਾ ਦੁਸ਼ਮਣ ਦੇ ਭੇਸ ਬਦਲ ਕੇ ਕਿਸੇ ਤਰੀਕੇ ਨਾਲ ਉਹ ਅਨੰਦਪੁਰ ਸਾਹਿਬ ਪਹੁੰਚ ਗਿਆ। ਅੰਦਰ ਪਹੁੰਚ, ਬਾਹਰੋਂ ਕਿਤੋਂ ਲੈ ਆਇਆ, ਲਿਆ ਕੇ ਕਲਗੀਧਰ ਨੂੰ ਕਹਿਣ ਲੱਗਾ, ਮਹਾਰਾਜ ਆਹ ਪਾਰਸ ਮੈਨੂੰ ਮਿਲਿਆ, ਇਹ ਨਾ ਤੁਸੀਂ ਸੱਚੇ ਪਾਤਸ਼ਾਹ ਜੀ ਵਰਤ ਲਓ, ਇਹਦੇ ਨਾਲ ਸੋਨਾ ਬਣਾ ਬਣਾ ਕੇ ਨਾ ਤੁਰਕਾਂ ਨੂੰ ਦੇਈ ਜਾਓ ਅਤੇ ਰਾਸ਼ਨ ਖਰੀਦੀ ਜਾਓ, ਤਾਂ ਕਿ ਅੰਦਰ ਲੰਗਰ ਪਾਣੀ ਵੀ ਚੱਲੀ ਜਾਵੇ। ਲਾਲਚ ਨੂੰ ਹਰ ਕੋਈ ਕੰਮ ਕਰ, ਲਾਲਚ ਵੱਸ ਕਈ ਸਿਪਾਹੀ ਸੌਦਾ ਸਰਕਾਰੀ ਜਿਹੜਾ ਤੁਹਾਡੇ ਕੋਲ ਪਹੁੰਚਾਇਆ ਕਰਨਗੇ। ਮਹਾਰਾਜ ਨੇ ਪਾਰਸ ਲਿਆ, ਵੇਖਿਆ, ਲਾਗੇ ਖੂਹ 'ਚ ਸਿੱਟ ਦਿੱਤਾ। ਉਹ ਸਿੰਘ ਦੇ ਮਨ 'ਚ ਆਇਆ ਵੀ ਇੰਨੀ ਮਿਹਨਤ ਨਾਲ ਮੈਂ ਪਾਰਸ ਲਿਆਂਦਾ ਅਤੇ ਗੁਰੂ ਸਾਹਿਬ ਨੇ ਬੜੀ ਬੇਕਦਰੀ ਨਾਲ ਖੂਹ 'ਚ ਸਿੱਟ ਦਿੱਤਾ। ਅਤੇ ਮਹਾਰਾਜ ਕਹਿੰਦੇ ਭਾਈ ਸਾਨੂੰ ਨਾ ਇਸ ਪਾਰਸ ਦੀ ਲੋੜ ਨਹੀਂ, ਸਾਡਾ ਸਰੀਰ ਹੀ ਪਾਰਸ ਹੈ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਇਸ ਪਾਰਸ ਦੀ ਲੋੜ ਨਹੀਂ, ਸਾਡਾ ਇਹ ਸਰੀਰ ਪਾਰਸ ਹੀ ਹੈ। ਕਹਿੰਦੇ ਉਹ ਸਿੱਖ ਨਾ ਵਿਚਾਰਾ ਹੋਰ ਥੋੜ੍ਹੇ ਸ਼ੰਕੇ 'ਚ ਪੈ ਗਿਆ। ਕਹਿੰਦਾ ਦੋ ਹੀ ਹੱਥ ਨੇ, ਦੋ ਹੀ ਪੈਰ ਨੇ, ਦੋ ਹੀ ਅੱਖਾਂ ਨੇ, ਮੇਰੇ ਵਰਗਾ ਹੀ ਸਰੀਰ ਹੈ ਇਹਨਾਂ ਦਾ, ਇਹ ਪਾਰਸ ਕਿਵੇਂ ਹੋਏ? ਕਲਗੀਧਰ ਪਾਤਸ਼ਾਹ ਜਾਣੀ ਜਾਣ ਜਾਣ ਗਏ। ਮਹਾਰਾਜ ਕਹਿੰਦੇ ਆ ਵੀ ਸਿੰਘਾ ਛਰਲਾ ਮਾਰਨ ਜਾਣਾ, ਗੜਵਾ ਲੈਣਾ ਜਲ ਦਾ। ਉਹਨੇ ਗੜਵਾ ਚੁੱਕ ਲਿਆ। ਮਹਾਰਾਜ ਬਾਹਰ ਨੂੰ ਗਏ, ਜਿੱਥੇ ਜਿੱਥੇ ਨਿਗਾਹ ਮਾਰੀ ਸਾਰੀ ਧਰਤੀ ਸੋਨੇ ਦੀ ਕਰਤੀ, ਸਾਰੀ ਧਰਤੀ ਸੋਨੇ ਦੀ। ਜਦੋਂ ਵੇਖੀ ਤਾਂ ਸਿੱਖ ਨੂੰ ਸਮਝ ਆ ਗਈ ਵੀ ਮੈਂ ਸ਼ੰਕਾ ਗਲਤ ਕੀਤਾ, ਗੁਰੂ ਦੀ ਦੇਹ ਤਾਂ ਵਾਕਈ ਪਾਰਸ ਹੈ, ਪਰ ਮਹਾਰਾਜ ਨੇ ਉਹ ਪਾਰਸ ਖੂਹ 'ਚ ਸਿੱਟ ਦਿੱਤਾ, ਮੈਨੂੰ ਵਾਪਸ ਕਰ ਦਿੰਦੇ, ਚਲੋ ਮੇਰੇ ਹੀ ਕੰਮ ਆ ਜਾਂਦਾ। ਦੂਜਾ ਸ਼ੰਕਾ ਫਿਰ ਆ ਗਿਆ। ਮਹਾਰਾਜ ਕਹਿੰਦੇ ਚੰਗਾ, ਕਹਿ ਖੂਹ 'ਚ ਪਾਰਸ ਕੱਢ ਲੈ, ਜਾਣੀ ਜਾਣ ਮਹਾਰਾਜ ਫੁਰਨਾ ਜਾਣਗੇ, ਆਪਣਾ ਪਾਰਸ ਕੱਢ ਲੈ ਖੂਹ 'ਚੋਂ। ਖੂਹ ਵੱਲ ਗਿਆ ਅਤੇ ਦੇਖਿਆ ਖੂਹ ਪਾਰਸਾਂ ਨਾਲ ਭਰਿਆ ਹੋਇਆ ਨਜ਼ਰ ਆਇਆ। ਆਪਣੀ ਗਲਤੀ ਦਾ ਅਹਿਸਾਸ ਹੋਇਆ, ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਢਹਿ ਪਿਆ, ਕਹਿਣ ਲੱਗਾ ਬਖਸ਼ ਲਓ ਦਾਤਾ, ਤੁਹਾਡੀਆਂ ਖੇਡਾਂ ਨਿਆਰੀਆਂ ਹਨ। ਗੁਰ ਪਾਰਸ ਹਮ ਲੋਭ ਮਿਲ ਕੰਚਨ ਹੋਇਆ ਰਾਮ। ਗੁਰੂ ਸਾਨੂੰ ਲੋਹੇ ਵਰਗਿਆਂ ਨੂੰ ਸੋਨਾ ਬਣਾਉਣ ਵਾਲਾ ਪਾਰਸ ਹੈ। ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਉਹ ਪਾਰਸ ਹੀ ਜਿਹੜਾ ਪਾਰਸ ਹੈ ਉਹ ਲੋਹੇ ਨੂੰ ਸੋਨਾ ਕਰ ਸਕਦਾ, ਤਾਂਬੇ ਨੂੰ ਸੋਨਾ ਕਰ ਸਕਦਾ, ਅੱਠਾਂ ਧਾਤਾਂ ਨੂੰ ਸੋਨਾ ਕਰ ਸਕਦਾ, ਪਰ ਉਹ ਉਹਨਾਂ ਧਾਤਾਂ ਨੂੰ ਪਾਰਸ ਨਹੀਂ ਬਣਾ ਸਕਦਾ, ਆਪਣੇ ਵਰਗਾ ਨਹੀਂ ਬਣਾ ਸਕਦਾ। ਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਹੀ ਬਣਾ ਲੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਇੰਨੀ ਵਡਿਆਈ ਆਪਣੇ ਸੇਵਕਾਂ ਨੂੰ ਦੇ ਦਿੰਦੇ ਸੱਚੇ ਪਾਤਸ਼ਾਹ ਜੀ। ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ, ਜਿਹੜਾ ਫਿਰ ਗੁਰੂ ਦੇ ਨਾਲ ਜੁੜ ਕੇ ਗੁਰੂ ਵਰਗਾ ਹੀ ਬਣ ਜਾਂਦਾ ਉਹਦੀ ਫਿਰ ਪੂਜਾ ਹੁੰਦੀ ਹੈ। ਉਹਨਾਂ ਮਹਾਂਪੁਰਸ਼ਾਂ ਨੂੰ, ਸਾਧੂਆਂ ਨੂੰ, ਨਾਮ ਰਸੀਆਂ ਨੂੰ, ਭਾਈ ਦਇਆ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਅਕਾਲੀ ਫੂਲਾ ਸਿੰਘ ਜੀ, ਹੋਰ ਬੜੀਆਂ ਰੂਹਾਂ ਮਹਾਨ ਬੰਦਗੀ ਵਾਲੀਆਂ, ਉਹ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਪਾਰਸ ਬਣਾ ਤਾ ਅਤੇ ਅੱਜ ਸਾਰੀ ਦੁਨੀਆ ਉਹਨਾਂ ਨੂੰ ਨਮਸਕਾਰਾਂ ਕਰ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਰਸ ਹੋਏ ਤਾਂ ਪੂਜ ਕਰਾਏ, ਫਿਰ ਉਹਨਾਂ ਗੁਰਸਿੱਖਾਂ ਨੂੰ ਪਾਰਸ ਰੂਪ ਹੀ ਸਮਝਿਆ ਜਾਂਦਾ, ਉਹਨਾਂ ਦੀ ਪੂਜਾ ਹੁੰਦੀ ਹੈ। ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ। ਦੀਵੇ 'ਤੇ ਜਦੋਂ ਦੀਵਾ ਬਲਿਆ, ਇੱਕ ਦੀਵੇ ਤੋਂ ਦੂਜਾ ਦੀਵਾ ਬਲ ਗਿਆ, ਪਹਿਲੇ ਦੀਵੇ ਦੀ ਲੋ ਘਟੀ ਨਹੀਂ, ਦੂਜੇ ਦੀ ਉੱਨੀ ਹੋਰ ਹੋ ਗਈ। ਇੱਦਾਂ ਮਹਾਂਪੁਰਸ਼ਾਂ ਦੇ, ਗੁਰੂਆਂ ਦੇ ਸੰਗ ਨਾਲ ਰਹਿ ਕੇ ਮਹਾਂਪੁਰਸ਼ ਗੁਰੂ ਬਣ ਗਏ। ਭਾਈ ਬਾਲਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪੁੱਛਦੇ, ਗੁਰੂ ਅੰਗਦ ਦੇਵ ਜੀ ਪਹਿਲਾਂ ਸਵਾਲ ਕੀਤਾ, ਭਾਈ ਸਾਹਿਬ ਜੀ ਤੁਸੀਂ ਮਹਾਰਾਜ ਦੇ ਨਾਲ ਸਾਰੀ ਜ਼ਿੰਦਗੀ ਰਹੇ ਹੋ, ਦੱਸੋ ਮਹਾਰਾਜ ਨੂੰ ਕਿਹੜੀ ਨਿਗਾਹ ਨਾਲ ਵੇਖਿਆ? ਭਾਈ ਬਾਲਾ ਕਹਿੰਦੇ, ਜੀ ਗਰੀਬ ਨਿਵਾਜ, ਮੈਂ ਉਹਨਾਂ ਨੂੰ ਇੱਕ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਕਰਕੇ ਦੇਖਿਆ, ਵੀ ਉਹ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਬ੍ਰਹਮ ਗਿਆਨੀ ਪਰਮੇਸ਼ਰ ਦਾ ਹੀ ਰੂਪ ਹੁੰਦੇ ਨੇ, ਅਤੇ ਮੈਂ ਉਹਨਾਂ ਨੂੰ ਸਤਿਗੁਰੂ ਜੀ ਨੂੰ ਇੱਦਾਂ ਸਮਝਿਆ। ਅਤੇ ਗੁਰੂ ਅੰਗਦ ਦੇਵ ਕਹਿੰਦੇ, ਧੰਨ ਭਾਈ ਬਾਲਾ ਜੀ, ਧੰਨ ਹੋ ਤੁਸੀਂ ਜਿਹਨਾਂ ਨੂੰ ਤੁਸੀਂ ਪਰਮੇਸ਼ਰ ਕਰਕੇ ਸੰਤ ਕਰਕੇ ਵੇਖਿਆ ਨਾ ਬ੍ਰਹਮ ਗਿਆਨੀ, ਤਾਂ ਹੀ ਤੁਸੀਂ ਬ੍ਰਹਮ ਗਿਆਨੀ ਬਣ ਗਏ। ਜੈਸਾ ਸੇਵਾ ਤੈਸੋ ਹੋਏ, ਤੁਸੀਂ ਵੀ ਉੱਦਾਂ ਦੇ ਹੀ ਹੋ ਗਏ ਮਹਾਂਪੁਰਸ਼ੋ। ਅਤੇ ਭਾਈ ਬਾਲਾ ਜੀ ਨੇ ਫਿਰ ਸਵਾਲ ਕੀਤਾ, ਵੀ ਸਤਿਗੁਰੂ ਜੀ ਆਪ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਕਿੱਦਾਂ ਵੇਖਿਆ? ਅਤੇ ਗੁਰੂ ਅੰਗਦ ਦੇਵ ਜੀ ਚੁੱਪ ਹੀ ਕਰ ਗਏ, ਕਿੰਨਾ ਹੀ ਚਿਰ ਗੁਪਤ ਰਹੇ। ਪਰ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਮੇਰੀ ਬੇਨਤੀ ਕੋਈ ਗਲਤ ਹੋ ਗਈ ਤਾਂ ਮਾਫ਼ ਕਰ ਦਿਓ, ਮੈਂ ਆਪ ਜੀ ਨੂੰ ਪੁੱਛ ਰਿਹਾ ਵੀ ਆਪ ਜੀ ਨੇ ਕਿਹੜੀ ਨਿਗਾਹ ਨੂੰ ਵੇਖਿਆ? ਅਤੇ ਗੁਰੂ ਅੰਗਦ ਦੇਵ ਜੀ ਅੱਖਾਂ 'ਚ ਬੈਰਾਗ ਦੇ ਹੰਝੂ ਆ ਗਏ, ਕਹਿਣ ਲੱਗੇ, ਭਾਈ ਸਾਹਿਬ ਮੈਂ ਦੱਸ ਨਹੀਂ ਸਕਦਾ, ਉਹ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਾਕਸ਼ਾਤ ਸਰੂਪ, ਬ੍ਰਹਮ ਦਾ ਹੀ ਰੂਪ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਬਚਨ ਸੁਣ ਕੇ ਭਾਈ ਬਾਲਾ ਜੀ ਚਰਨਾਂ 'ਤੇ ਢਹਿ ਕਹਿੰਦੇ, ਮਹਾਰਾਜ ਤਾਂ ਹੀ ਤੁਸੀਂ ਆਪ ਪਰਮੇਸ਼ਰ ਹੀ ਬਣ ਗਏ ਹੋ, ਕਿਉਂਕਿ ਜੈਸਾ ਤੁਸੀਂ ਉਹਨਾਂ ਨੂੰ ਵੇਖਿਆ ਉਹੋ ਜਿਹੀ। ਸੋ ਇਸ ਕਰਕੇ ਜਿਹੜਾ ਉਸ ਮਹਾਂਪੁਰਸ਼ ਦੀ, ਗੁਰੂ ਦੀ ਸੇਵਾ ਕਰੇਗਾ ਸੋ ਫਲ ਪਾਏ, ਜਿਹੜਾ ਵੀ ਉਹ ਫੁਰਨਾ ਕਰੇਗਾ ਸਾਰੇ ਫਲ ਪ੍ਰਾਪਤ ਹੋਣਗੇ, ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋਵੇਗਾ। ਦੁਨਿਆਵੀ ਫਲ ਵੀ ਸਾਧ ਸੰਗਤ ਜੀ ਗੁਰੂ ਤੋਂ ਮਿਲਦੇ ਹੈ, ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦਿਓ, ਜੋ ਚਾਹੀਦਾ ਉਹ ਗੁਰੂ ਤੋਂ ਹੀ ਮੰਗਣਾ, ਹੋਰ ਕਿੱਥੋਂ ਮੰਗੀਏ ਜਾ ਕੇ। ਪਰ ਜਿਹੜਾ ਅਸਲ ਫਲ ਹੈ ਉਹ ਮੁਕਤੀ ਦਾ ਫਲ ਹੈ, ਬ੍ਰਹਮ ਗਿਆਨ, ਆਤਮ ਦਾ ਸਾਕਸ਼ਾਤ ਹੋ ਜਾਣਾ, ਆਤਮ ਗਿਆਨ ਹੋ ਜਾਣਾ, ਅਨੁਭਵ ਕਰਾ ਦੇਣਾ, ਇਹ ਗੁਰੂ ਕਰਾ ਸਕਦਾ ਹੈ। ਦੀਖਿਆ ਦੇਵੈ, ਇਹ ਗਿਆਨ ਦੀ ਦੀਕਸ਼ਾ ਦਿੰਦਾ ਹੈ। ਸਾਚ ਬੁਝਾਏ, ਸੱਚੇ ਸਰੂਪ ਦੀ ਸੂਝ ਬੂਝ ਬਖਸ਼ ਦਿੰਦੇ ਹਨ। ਵਿਣ ਪਾਰਸੈ ਪੂਜ ਨ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ। ਜਿੰਨਾ ਚਿਰ ਕਿਸੇ ਬੰਦੇ ਦੇ ਉੱਤੇ ਪਾਰਸ ਕਲਾ ਨਹੀਂ ਵਰਤਦੀ ਅਤੇ ਉਹਦੀ ਪੂਜਾ ਵੀ ਨਹੀਂ ਹੁੰਦੀ, ਉਹ ਲੋਕਾਂ ਨੂੰ ਸਮਝਾਉਣ ਤੁਰ ਪੈਂਦਾ। ਅੱਜ ਕੱਲ੍ਹ ਮੇਰੇ ਵਰਗੇ ਸਾਧ ਸੰਗਤ ਜੀ ਲੱਖਾਂ ਹੀ ਗਿਆਨੀ ਕਥਾ ਕਰਨ ਵਾਲੇ ਮੰਦਰਾਂ ਗੁਰਦੁਆਰਿਆਂ ਵਿੱਚ, ਮਸੀਤਾਂ ਵਿੱਚ, ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਇਸਾਈਆਂ 'ਚ ਫਿਰ ਰਹੇ ਹਨ। ਪਰ ਗੱਲ ਇਹ ਹੈ, ਸਾਡੇ ਅੰਦਰ ਤਾਂ ਪ੍ਰਕਾਸ਼ ਹੋਇਆ ਨਹੀਂ, ਦੂਜਿਆਂ ਨੂੰ ਅਸੀਂ ਪ੍ਰਕਾਸ਼ ਦੇਣ ਤੁਰੇ ਹੋਏ ਹਾਂ। ਆਪ ਨੇ ਦੀਵਾ ਬੁਝਿਆ ਹੋਇਆ, ਦੂਜਿਆਂ ਦੇ ਜਗਾਉਣ ਤੁਰੇ ਹੋਏ ਹਾਂ। ਗੁਰੂ ਸਾਹਿਬ ਕਹਿੰਦੇ, ਜਿੰਨਾ ਚਿਰ ਗੁਰੂ ਦੀ ਪਾਰਸ ਕਲਾ ਨਹੀਂ ਵਰਤਦੀ ਉਹਨਾਂ ਚਿਰ ਕੱਖ ਨਹੀਂ ਹੁੰਦਾ। ਵਿਣ ਪਾਰਸ ਹੈ ਪੂਜ ਨਾ ਹੋ ਬਈ, ਜਿੰਨਾ ਚਿਰ ਪਾਰਸ ਕਲਾ ਨਹੀਂ ਵਰਤੀ, ਗੁਰੂ ਨੇ ਆਪਣਾ ਮਿਹਰਾ ਵਾਲਾ ਹੱਥ ਸਿਰ 'ਤੇ ਨਹੀਂ ਰੱਖਿਆ, ਉਹਨਾਂ ਚਿਰ ਪੂਜਾ ਨਹੀਂ ਹੁੰਦੀ। ਅਤੇ ਜੇ ਗੁਰੂ ਕਿਰਪਾ ਕਰ ਦੇਵੇ ਝੱਟ ਪੂਜਾ ਹੋ ਜਾਂਦੀ। ਭਾਈ ਮਰਦਾਨਾ ਨਾਲ ਨਾਲ ਤੁਰਿਆ ਜਾਂਦਾ ਗੁਰੂ ਜੀ ਦੇ, ਦਿੱਲੀ ਤੋਂ ਨਿਕਲੇ ਨੇ, ਮਨ 'ਚ ਫੁਰਨਾ ਆਇਆ ਵੀ ਮਹਾਰਾਜ ਦੀ ਬੜੀ ਪੂਜਾ ਹੁੰਦੀ ਹੈ, ਮੇਰੀ ਨਹੀਂ ਹੁੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮਰਦਾਨੇ ਦੇ ਮਨ 'ਚ ਫੁਰਨਾ ਜਾਣੀ ਜਾਣ, ਮਹਾਰਾਜ ਪਾਣੀਪਤ ਦੇ ਲਾਗੇ ਕਿਤੇ ਉੱਥੇ ਰੁਕ ਗਏ, ਕਹਿੰਦੇ ਮਰਦਾਨਿਆ ਤੂੰ ਇੰਝ ਕਰ ਸ਼ਹਿਰ 'ਚ ਜਾ ਕੇ ਆ। ਮਹਾਰਾਜ ਬਾਹਰ ਦਰਖਤ ਥੱਲੇ ਬਹਿ ਗਏ, ਮਰਦਾਨੇ ਨੂੰ ਸ਼ਹਿਰ 'ਚ ਗੇੜਾ ਲਾ ਕੇ ਆ। ਮਰਦਾਨੇ ਨੂੰ ਨਹੀਂ ਪਤਾ ਵੀ ਕੀ ਕਰਨ ਲੱਗੇ, ਮਰਦਾਨਾ ਤੁਰ ਪਿਆ ਸ਼ਹਿਰ 'ਚ। ਜਦੋਂ ਸ਼ਹਿਰ 'ਚ ਵੜਿਆ, ਜਿਹੜਾ ਵੀ ਆਵੇ ਮਰਦਾਨੇ ਦੇ ਅੱਗੇ ਮੱਥਾ ਟੇਕ, ਸੰਤ ਜੀ ਆ ਗਏ, ਸੰਤ ਜੀ ਆ ਗਏ। ਬੀਬੀਆਂ ਵੀ, ਬੰਦੇ ਵੀ, ਬੁੱਢੇ ਵੀ, ਜਵਾਨ ਵੀ, ਮਰਦਾਨਾ ਬਹਿ ਗਿਆ, ਸਾਰੇ ਆ ਕੇ ਮੱਥਾ ਟੇਕਣ। ਕੋਈ ਚਾਦਰ, ਕੋਈ ਖੇਸ, ਕੋਈ ਕੱਪੜਾ, ਕੋਈ ਦਸਤਾਰ, ਕੋਈ ਚੋਲਾ, ਕੋਈ ਰੇਸ਼ਮ ਦੇ ਕੱਪੜੇ ਅਤੇ ਕੋਈ ਵਧੀਆ ਵਧੀਆ, ਅਤੇ ਨਾਲੇ ਮਾਇਆ ਅਤੇ ਨਾਲੇ ਖਾਣ ਪੀਣ ਦਾ ਸਮਾਨ। ਮਰਦਾਨੇ ਕੋਲ ਢੇਰ ਲੱਗ ਗਿਆ, ਪੂਜਾ ਬੜੀ ਹੋਈ ਮਰਦਾਨੇ ਦੀ। ਮਰਦਾਨਾ ਉਹ ਪੂਜਾ ਦੀ ਗੰਢ ਲੈ ਕੇ ਸੋਚੀ ਵੀ ਮੇਰੀ ਅੱਗੇ ਤਾਂ ਕਦੀ ਪੂਜਾ ਨਹੀਂ ਹੋਈ, ਅੱਜ ਮੇਰੀ ਹੈ। ਫਿਰ ਸਮਝ ਆਈ ਵੀ ਮੈਂ ਕੱਲ੍ਹ ਫੁਰਨਾ ਕੀਤਾ ਸੀ, ਵੀ ਮਹਾਰਾਜ ਦੀ ਬੜੀ ਪੂਜਾ ਹੁੰਦੀ, ਮੇਰੀ ਪੂਜਾ ਨਹੀਂ ਹੁੰਦੀ। ਮਰਦਾਨਾ ਲੈ ਕੇ ਮਹਾਰਾਜ ਕੋਲ ਆ ਗਿਆ, ਕਹਿੰਦਾ ਮਹਾਰਾਜ ਦੇਖੋ ਕਿੰਨੀ ਪੂਜਾ ਹੋਈ। ਮਹਾਰਾਜ ਕਹਿੰਦੇ ਤੇਰਾ ਫੁਰਨਾ ਪੂਰਾ ਹੋ ਗਿਆ ਨਾ। ਕਹਿੰਦਾ ਮਹਾਰਾਜ ਫੁਰਨਾ ਆਪ ਹੀ ਪਾਉਂਦੇ ਹੋ, ਆਪ ਹੀ ਪੂਰਾ ਕਰ ਦਿੰਦੇ ਹੋ। ਮਹਾਰਾਜ ਕਹਿੰਦੇ ਦੱਸ ਇਹਦੇ ਪੂਜਾ ਨਾਲ ਕੀ ਹੋ ਚੱਲਿਆ। ਆ ਜਿੰਨੀ ਪੂਜਾ ਦਾ ਸਮਾਨ ਹੈ ਨਾ ਇੱਥੇ ਹੀ ਵੰਡਦੇ ਸਾਰਾ, ਅਤੇ ਨਾਲ ਨਹੀਂ ਆਪਾਂ ਲੈ, ਇਹ ਪੂਜਾ ਦਾ ਧਨ ਆਪਾਂ ਨਾਲ ਨਹੀਂ ਲੈ ਕੇ ਜਾਣਾ, ਸਾਰੇ ਦਾ ਸਾਰਾ ਉੱਥੇ ਮਾਰੇ ਗਰੀਬਾਂ 'ਚ ਵੰਡਾ। ਅਤੇ ਮਰਦਾਨੇ ਨੂੰ ਫਿਰ ਸਮਝ ਆਈ ਵੀ ਇਹ ਤਾਂ ਇਹਨਾਂ ਦੀ ਆਪਣੇ ਹੱਥ 'ਚ ਕਲਾ, ਵੀ ਜਿਹਦੀ ਮਰਜ਼ੀ ਪੂਜਾ ਕਰਾ ਦੇਣ, ਜਿਹਦੀ ਮਰਜ਼ੀ ਜੈ ਜੈਕਾਰ ਕਰਾ ਦੇਣ। ਸੋ ਸਾਧ ਸੰਗਤ ਜੀ, ਵਿਣ ਪਾਰਸ ਹੈ, ਗੁਰੂ ਦੇ ਪਾਰਸ ਮਿਹਰ ਵਾਲੇ ਹੱਥ ਸਿਰ 'ਤੇ ਨਾ ਹੋਣ, ਪੂਜ ਨਾ ਹੋਵੇ, ਪੂਜਾ ਨਹੀਂ ਹੁੰਦੀ। ਕਿਉਂ? ਵਿਣ ਮਨ ਪਰਚੇ, ਆਪਣਾ ਮਨ ਤਾਂ ਟਿਕਿਆ ਨਹੀਂ, ਆਪਣੇ ਮਨ ਦਾ ਤਾਂ ਪਰਚਾ ਪਿਆ ਨਹੀਂ। ਅਵਰਾਂ ਸਮਝਾਏ, ਦੂਜਿਆਂ ਨੂੰ ਸਮਝਾਉਂਦੇ, ਗਿਆਨ ਦਿੰਦੇ, ਗੁਰੂ ਸਦਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਏ। ਆਪ ਅਗਿਆਨੀ ਅੰਨਾ ਹੈ ਅਤੇ ਆਪਣੇ ਆਪ ਨੂੰ ਗੁਰੂ ਸਦਾਉਂਦਾ, ਦੂਜਿਆਂ ਨੂੰ ਰਾਹ ਦੱਸਦਾ। ਅੰਧਾ ਆਗੂ ਜੇ ਥੀਏ ਸਭ ਸਾਥ ਮੁਹਾਣ ਹੈ। ਅੰਧਾ ਤੁਰਿਆ ਹੋਇਆ ਕਹਿੰਦਾ ਆਓ ਮੇਰੇ ਪਿੱਛੇ, ਆਪ ਖੂਜ ਡਿੱਗਾ, ਬਾਕੀਆਂ ਨੂੰ ਵੀ ਸਾਰਿਆਂ ਨੂੰ ਉੱਥੇ ਖੂਜ ਸੁੱਟੇਗਾ। ਮਹਾਰਾਜ ਕਹਿੰਦੇ ਜਿਹੜੇ ਜਿਨ੍ਹਾਂ ਉੱਤੇ ਪਰਮੇਸ਼ਰ ਦੇ ਨਾਮ ਦੀ ਕਲਾ ਨਹੀਂ ਵਰਤੀ, ਗੁਰੂ ਬਣੇ ਫਿਰਦੇ ਹਨ, ਝੂਠੇ ਕੱਚੇ ਬਿੱਲੇ ਅੱਜ ਕੱਲ੍ਹ ਵੀ ਬੜੇ ਅਨਸਾ ਸੰਗਤ ਜੀ ਆਪਾਂ ਦੇਖਦੇ ਹੀ ਹਾਂ। ਅਜੇ ਚੇਲੇ ਘੱਟ ਨੇ, ਗੁਰੂ ਜ਼ਿਆਦਾ ਹੋ ਗਏ ਨੇ, ਪਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨਾਲ ਬਣਨਾ ਕੁਛ ਨਹੀਂ, ਭਲਾ ਨਹੀਂ ਕਰ ਸਕਦੇ। ਜੋ ਆਪ ਡੁੱਬੇ ਹੋਏ ਨੇ ਦੂਜਿਆਂ ਨੂੰ ਕਿਵੇਂ ਤਾਰਨਗੇ। ਨਾਨਕ ਵਿਣ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ, ਆਖੋ ਸਤਨਾਮ ਸ੍ਰੀ ਵਾਹਿ। ਪਾਤਸ਼ਾਹ ਗੁਰੂ ਅਮਰਦਾਸ ਕਹਿੰਦੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਤੋਂ ਬਿਨਾਂ ਕੱਖ ਨਹੀਂ ਮਿਲਣਾ, ਕਿਛ ਕੁਛ ਨਹੀਂ ਮਿਲਣਾ। ਜੇ ਤੇ ਉਹਦੀ ਕਿਰਪਾ ਹੋਣੀ ਹੈ, ਮਿਹਰ ਦੀ ਦ੍ਰਿਸ਼ਟੀ ਹੋਣੀ ਮੇਰੇ ਮਾਲਕ ਦੀ, ਉਹਨੂੰ ਇਹ ਦਾਤਾਂ ਮਿਲਣੀਆਂ। ਜੋ ਦੇਣਾ ਵਾਹਿਗੁਰੂ ਨੇ ਉਹੀ ਮਿਲਣਾ, ਜਿਹਨੂੰ ਆਤਮ ਗਿਆਨ ਬ੍ਰਹਮ ਗਿਆਨ ਦੇਣਾ ਉਹਨੂੰ ਹੀ ਮਿਲਣਾ। ਜੇ ਹੁਣ ਅਸੀਂ ਕਹੀ ਜਾਈਏ ਵੀ ਸਾਨੂੰ ਬ੍ਰਹਮ ਗਿਆਨ ਹੋ ਗਿਆ ਜੀ, ਬ੍ਰਹਮ ਗਿਆਨ ਹੋ ਗਿਆ, ਕਹੀ ਜਾਂਦੇ ਲੋਕ ਅੱਜ ਕੱਲ੍ਹ। ਅੱਜ ਕੱਲ੍ਹ ਤਾਂ ਨਾ 6-6 ਮਹੀਨੇ 'ਚ ਵੀ ਬ੍ਰਹਮ ਗਿਆਨ ਕਰਾ ਦਿੰਦੇ, ਕੋਰਸ ਰੱਖ ਲਏ ਬ੍ਰਹਮ ਗਿਆਨ ਦੇ, ਕਹਿੰਦੇ ਵੀ ਸਾਡੇ ਕੋਲ ਆਓ ਤੁਹਾਨੂੰ ਕੋਰਸ ਕਰਾ ਦਿੰਦੇ ਹਾਂ ਬ੍ਰਹਮ ਗਿਆਨ ਦੇ। ਜੇ ਕੋਰਸਾਂ ਨਾਲ ਬ੍ਰਹਮ ਗਿਆਨ ਹੁੰਦੇ ਤਾਂ ਫਿਰ ਸਾਧ ਸੰਗਤ ਜੀ, ਉਹ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਵੇਚ ਕੇ ਗੁਰੂ ਦੀ ਘਾਲਣਾ ਕਰ ਲਈ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਅੱਗੇ ਫਿਰ ਗੁਰੂ ਅਮਰਦਾਸ ਮਹਾਰਾਜ, ਸੇਵਾ ਕਿਵੇਂ ਕੀਤੀ, ਕਿਵੇਂ ਦਾਤਾਂ ਮਿਲੀਆਂ, ਕੀ ਲੋੜ ਸੀ, ਫਿਰ ਉਹ ਵੀ ਕੋਰਸ ਹੀ ਕਰ ਲੈਂਦੇ। ਇਹ ਕੋਰਸਾਂ ਦੀ ਗੱਲ ਨਹੀਂ ਜੇ, ਇਹ ਕੋਈ ਲੈਕਚਰਾਂ ਨਾਲ ਨਹੀਂ ਗੱਲ ਬਣਨ ਵਾਲੀ, ਇਹ ਬਖਸ਼ਿਸ਼ ਹੈ। ਹੋ ਜਾਵੇ ਵਾਹਿਗੁਰੂ ਦੀ ਕਿਰਪਾ, ਪਤਾ ਨਹੀਂ ਰਾਹ ਜਾਂਦੇ ਤਾਂ ਹੋ ਜਾਵੇ। ਮਹਾਰਾਜ ਕਹਿੰਦੇ ਨਾਨਕ ਵਿਣ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ। ਜਿਸ 'ਤੇ ਨਦਰ ਕਰਦਾ ਉਹਨੂੰ ਦਾਤਾਂ ਮਿਲਦੀਆਂ ਨੇ। ਗੁਰਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਆਪ ਵਰਤਾਏ। ਗੁਰੂ ਕਿਰਪਾ ਕਰੇ, ਇਹ ਵਡਿਆਈ ਆਪ ਹੀ ਬਖਸ਼ੇ, ਆਪਣਾ ਸ਼ਬਦ ਹਿਰਦੇ 'ਚ ਵਸਾਵੇ। ਵਾਹਿਗੁਰੂ 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 ਜਪਣਾ ਪਏਗਾ, ਅਤੇ ਜਪ ਕੇ ਗੱਲ ਬਣਨੀ ਹੈ, ਇਹ ਵੀ ਗੁਰੂ ਨੇ ਜਪਾਉਣਾ। ਅਰਦਾਸ ਕਰੀਏ, ਜਦੋਂ ਕੀਰਤਨ ਕਰੀਏ, ਨਾਮ ਜਪੀਏ, ਮਨ ਜੁੜੇ, ਤਾਂ ਸਮਝੋ ਉਹਦੀ ਕਿਰਪਾ ਹੈ, ਸਾਡਾ ਜ਼ੋਰ ਨਹੀਂ। ਗੁਰਦੁਆਰੇ ਵੀ ਆਏ ਹਾਂ ਅਤੇ ਉਹ ਲੈ ਕੇ ਆਇਆ, ਕਥਾ ਸੁਣੀ ਹੈ ਅਤੇ ਉਹਦੀ ਕਿਰਪਾ ਨਾਲ ਸੁਣੀ ਹੈ, ਕਥਾ ਕੀਤੀ ਉਹਦੀ ਕਿਰਪਾ ਨਾਲ ਕੀਤੀ ਹੈ, ਕੀਰਤਨ ਕੀਤਾ ਉਹਦੀ ਕਿਰਪਾ ਨਾਲ ਕੀਤਾ, ਸਾਡੇ 'ਚ ਕੋਈ ਜ਼ੋਰ ਨਹੀਂ। ਇਸ ਭਾਵਨਾ ਨਾਲ ਮਹਾਰਾਜ ਸਾਹਿਬ ਦੇ ਅੱਗੇ ਸਿਰ ਝੁਕਾਈਏ। ਧੰਨ ਗੁਰੂ ਅਮਰਦਾਸ ਮੇਰਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ